ਚੀਜ਼ਾਂ ਬਣਾਈਆਂ ਹੈ, ਪਹਾੜ ਹੈ, ਸਮੁੰਦਰ ਹੈ, ਇਨਸਾਨ ਨੇ ਉਹਨਾਂ ਦੀ ਗਹਿਰਾਈ, ਸਮੁੰਦਰਾਂ ਦੀ ਗਹਿਰਾਈ ਵੀ ਮਾਪੀ, ਔਰ ਇਸੇ ਤਰ੍ਹਾਂ ਪਹਾੜਾਂ ਦੀ ਜੋ ਹਾਈਟ ਸੀ ਉਹ ਵੀ ਮਾਪਣ ਦੀ ਕੋਸ਼ਿਸ਼ ਕੀਤੀ।
ਇਨ ਦੀ ਵਰਲਡ ਵਾਟ ਐਵਰ ਨੇਚਰ ਹੈਸ ਮੇਡ, ਵੈਦਰ ਦੇ ਆਰ ਮਾਊਂਟੇਨਸ ਔਰ ਦੇ ਓਸ਼ਨ, ਮੈਨ ਹੈਸ ਪ੍ਰੋਗਰੈਸ ਸੋ ਮਚ ਦੈਟ ਇਟ ਹੈਜ਼ ਦੈਟ ਹੀ ਹੈਜ਼ ਇਵਨ ਮੇਜ਼ਰਡ ਦੀ ਡੈਪਥ ਆਫ ਦੀ ਓਸ਼ਨ ਐਂਡ ਹੀ ਹੈਡ ਇਵਨ ਟ੍ਰਾਈਡ ਟੂ ਮੇਜ਼ਰ ਦੀ ਹਾਈਟਸ ਆਫ ਦੀ ਮਾਊਂਟੇਨਸ।
ਇਸੇ ਤਰ੍ਹਾਂ ਹੋਰ ਵੀ ਸੈਂਸ ਨੇ ਅੱਜ ਦੇ ਜ਼ਮਾਨੇ ਦੇ ਅੰਦਰ ਬੜੀਆਂ ਹੈਰਾਨਕੁਨ ਚੀਜ਼ਾਂ ਸਾਬਤ ਕਰ ਦਿੱਤੀਆਂ ਹੈ।
ਸਿਮਿਲਰਲੀ ਇਨ ਦ ਪ੍ਰੈਜ਼ੈਂਟ ਏਜ ਸਾਇੰਸ ਹੈਜ਼ ਪ੍ਰੋਗਰੈਸ ਸੋ ਮਚ ਦੈਟ ਇਟ ਹੈਜ਼ ਗਿਵਨ ਆਊਟ ਮੈਨੀ ਸਰਪ੍ਰਾਈਜ਼ਿੰਗ ਥਿੰਗਸ।
ਕਿਸ ਤਰ੍ਹਾਂ ਜਿਹੜਾ ਫੈਸਲਾ ਬੜਾ ਦੂਰ ਸੀਗਾ ਉਹ ਨੇੜੇ ਕਰ ਦਿੱਤਾ, ਕਿਸ ਤਰ੍ਹਾਂ ਇਹ ਇਨਸਾਨ ਦੇ ਦਿਮਾਗ ਦੀ ਕਾਢ ਹੈ ਹਵਾਈ ਜਹਾਜ਼ ਵਗੈਰਾ ਦੀ।
ਇਟ ਹੈਜ਼ shortened the distance and the invention of the airplane is one of the greatest blessings of the science.
lekin bari taur de utte insaan itni tarakki karke bade bade atom bana ke bade bade sadhan sukh de bana ke phir vi khush nazar de vich nahi aa reha jo kudrat ne bhagwan ne insaan nu bana ke jo karagari andar kiti hui hai us da eh ajje vi bhed nahi pa sakya.
Outwardly progressing so much and making even things like atom bombs and other things which are giving somewhat happiness, still man is not happy because he has not been able to realize the inner thing, the inner creation which God has made within him.
So Hazrat Bahu kehnda hai ke jehda dil hai is samundar di gehrai to bada dunga hai, is di waqfiyat aam duniyadar log nahi la sakde.
So Hazrat Bahu says that the depth of the heart is more deeper than the depth of the ocean and generally the ordinary people cannot measure its depth.
Maharaj Savan Singh kehnde hunde ik badshah si usde bahut sara dhan si ohde koi aulad nahi sigi aur usne ki kita sat manzila mahal banaya aur pehle manzil de utte kaudiyan khilar dittiyan, dusre te paise, teesre te ਦੁਆਨੀਆਂ ਚੁਆਨੀਆਂ ਖਿਲਾਰ ਦਿੱਤੀਆਂ, ਔਰ ਚੌਥੇ 'ਤੇ ਰੁਪਏ, ਪੰਜਵੇਂ 'ਤੇ ਮੋਹਰਾਂ, ਔਰ ਛੇਵੇਂ 'ਤੇ ਮੋਤੀ, ਔਰ ਸੱਤਵੇਂ 'ਤੇ ਹੀਰੇ ਲਾਲ ਖਿਲਾਰ ਦਿੱਤੇ, ਔਰ ਅੱਠਵੀਂ ਮੰਜ਼ਿਲ ਦੇ ਉੱਤੇ ਖੁਦ ਬੈਠ ਗਿਆ ਆਪ ਬਾਦਸ਼ਾਹ, ਔਰ ਸ਼ਹਿਰ ਦੇ ਵਿੱਚ ਸਭ ਟੰਡੋਰਾ ਪਿੱਟ ਦਿੱਤਾ ਕਿ ਜੋ ਸਮਾਨ ਕਿਸੇ ਨੂੰ ਇਸ ਮਹਿਲ ਦੇ ਵਿੱਚ ਉੱਥੇ ਆਵੇ ਉਹ ਚੁੱਕ ਲਿਜਾਓ, ਲੇਕਿਨ ਦੂਸਰੀ ਦਫ਼ਾ ਕੋਈ ਆਦਮੀ ਨਾ ਆਵੇ, ਜੋ ਜਿਸ ਨੂੰ ਵੀ ਥਿਆਏ ਉਹ ਲੈ ਜਾਓ। ਜਿਹੜੇ ਤਾਂ ਕਮਜ਼ੋਰ ਦਿਲ ਆਦਮੀ ਸੀ ਜਿਨ੍ਹਾਂ ਨੇ ਕਦੇ ਕੌਡੀਆਂ ਨਹੀਂ ਦੇਖੀਆਂ ਸੀਗੀਆਂ, ਉਹ ਤਾਂ ਆਉਣ ਸਾਰ ਕੌਡੀਆਂ ਦੀਆਂ ਪੰਡਾਂ ਬੰਨ ਕੇ ਉੱਠ ਗਏ। ਜਿਹੜੇ ਉਦੋਂ ਥੋੜ੍ਹੇ ਬਹੁਤੇ ਸੂਝ ਬੂਝ ਵਾਲੇ ਸੀਗੇ ਉਹਨਾਂ ਨੇ ਕਿਹਾ ਉੱਪਰ ਚੱਲੀਏ, ਉਹਨਾਂ ਨੇ ਦੂਸਰੀ ਮੰਜ਼ਿਲ 'ਤੇ ਗਏ, ਪੈਸੇ ਦੇਖੇ, ਪੈਸੇ ਦੀਆਂ ਪੰਡਾਂ ਬੰਨ ਲਈਆਂ, ਤੀਸਰੀ ਮੰਜ਼ਿਲ 'ਤੇ ਜਿਹੜਾ ਕੋਈ ਗਿਆ ਉਸ ਨੇ ਦੁਆਨੀਆਂ ਚੁਆਨੀਆਂ ਚੁੱਕ ਲਈਆਂ, ਚੌਥੀ ਮੰਜ਼ਿਲ ਵਾਲੇ ਨੇ ਰੁਪਏ ਚੁੱਕ ਲਏ, ਇਸੇ ਤਰ੍ਹਾਂ ਜਿਹੜਾ ਪੰਜਵੀਂ ਮੰਜ਼ਿਲ ਦੇ ਉੱਤੇ ਗਿਆ ਉਸਨੇ ਮੋਹਰਾਂ ਵਗੈਰਾ ਚੁੱਕ ਲਈਆਂ, ਛੇਵੀਂ ਮੰਜ਼ਿਲ ਦੇ ਉੱਤੇ ਗਿਆ ਉਸਨੇ ਮੋਤੀ ਵਗੈਰਾ ਚੁੱਕ ਲਏ, ਇਸੇ ਤਰ੍ਹਾਂ ਜਿਹੜਾ ਸੱਤਵੀਂ ਮੰਜ਼ਿਲ 'ਤੇ ਗਿਆ ਉਹ ਹੀਰੇ ਵਗੈਰਾ ਦੇ ਦੀਆਂ ਜਾ ਕੇ ਪੰਡਾਂ ਬੰਨ ਲਈਆਂ। ਇੱਕ ਕੋਈ ਸ਼ਖਸ ਐਸਾ ਸੀ ਮਜ਼ਬੂਤ ਦਿਲ, ਉਹਨੇ ਆਖਿਆ ਆਖਰ ਮਾਮਲਾ ਕੀ ਹੈ, ਦੇਖੀ ਤਾਂ ਸਹੀ ਸਾਰਿਆਂ ਤੋਂ ਉੱਪਰ ਮੰਜ਼ਿਲ ਉੱਪਰਲੀ ਮੰਜ਼ਿਲ 'ਤੇ ਕੀ ਹੈ, ਮੈਂ ਤਾਂ ਉੱਪਰ ਜਾਊਂਗਾ। ਔਰ ਉਹ ਜਦ ਉੱਪਰ ਗਿਆ ਉੱਪਰਲੀ ਮੰਜ਼ਿਲ ਦੇ ਉੱਤੇ ਬਾਦਸ਼ਾਹ ਖੁਦ ਬੈਠਾ ਸੀਗਾ, ਉਸਨੇ ਕੀ ਕੀਤਾ ਆਪਣਾ ਜਿਹੜਾ ਤਾਜ ਸੀ ਉਹ ਲਾਹ ਕੇ ਉਸ ਇਨਸਾਨ ਦੇ ਸਿਰ ਦੇ ਉੱਤੇ ਰੱਖ ਦਿੱਤਾ, ਉਸ ਨੂੰ ਬਾਦਸ਼ਾਹ ਬਣਾ ਦਿੱਤਾ। ਇਸੇ ਤਰ੍ਹਾਂ ਅਸੀਂ ਦੁਨੀਆਦਾਰਾਂ ਦੀ ਹਾਲਤ ਆ ਸਾਡੀ, ਜਿਹੜੇ ਤਾਂ ਅਸੀਂ ਬਾਹਰ ਪੁੱਤਰਾਂ ਧੀਆਂ ਦੇ ਪਿੱਛੇ ਵਕਾਰਾਂ ਦੇ ਵਿੱਚ ਫਸੇ ਹੋਏ ਹਾਂ, ਇਹ ਤਾਂ ਅਸੀਂ ਕੌਡੀਆਂ ਇਕੱਠੀਆਂ ਕੌਡੀਆਂ ਦੀਆਂ ਪੰਡਾਂ ਬੰਨੀ ਜਾਂਦੇ ਹਾਂ। ਇਸੇ ਤਰ੍ਹਾਂ ਜਿਹੜੇ ਮਜਰੀ ਬਹਿਸ ਮਾਸੇ ਦੇ ਵਿੱਚ ਪਏ ਹੈ ਉਹ ਲੋਕ ਪੈਸੇ ਇਕੱਠੇ ਕਰੀ ਜਾਂਦੇ ਆ, ਔਰ ਜਿਹੜੇ ਲੋਕ ਰਿਧੀਆਂ ਸਿੱਧੀਆਂ ਦੇ ਵਿੱਚ ਆ ਜਾਂਦੇ ਆ ਉਹ ਲੋਕ ਰੁਪਏ ਇਕੱਠੇ ਕਰੀ ਜਾਂਦੇ ਹੈ। ਔਰ ਇਸੇ ਤਰ੍ਹਾਂ ਜਿਹੜੇ ਲੋਕ ਸੈਂਸ ਦਲ ਕਮਲ ਦੇ ਉੱਤੇ ਚਲੇ ਜਾਂਦੇ ਹੈ ਉਹ ਮੋਤੀ ਵਗੈਰਾ ਦੀਆਂ ਪੰਡਾਂ ਬੰਨ ਲੈਂਦੇ ਹੈ। ਇਸੇ ਤਰ੍ਹਾਂ ਜਿਹੜਾ ਤੀਸ ਬ੍ਰਹਮ ਦੇ ਵਿੱਚ ਪਹੁੰਚ ਗਿਆ ਔਰ ਉਸਨੇ ਮੋਤੀ ਵਗੈਰਾ ਦੀਆਂ ਪੰਡਾਂ ਬੰਨ ਲਈਆਂ, ਇਸੇ ਤਰ੍ਹਾਂ ਜਿਹੜਾ ਦਸਵੇਂ ਦੁਆਰ ਦੇ ਵਿੱਚ ਪਹੁੰਚ ਜਾਂਦਾ ਹੈ ਉਸਨੇ ਹੀਰੇ ਜਵਾਹਰਾਤ ਇਕੱਠੇ ਕਰ ਲਏ। ਇੱਕ ਮਜ਼ਬੂਤ ਆਦਮੀ ਐਸਾ ਹੈ ਜਿਹੜਾ ਕਹਿੰਦਾ ਨਾ ਮੈਂ ਇਹ ਦੁਨੀਆਂ ਦੇ ਸਮਾਨ ਦੇ ਵਿੱਚ ਫਸਾਂ, ਨਾ ਮੈਂ ਪੁੱਤਰਾਂ ਧੀਆਂ 'ਚ ਔਰ ਨਾ ਮੈਂ ਕੌਮਾਂ ਮਜ਼ਬਾਂ ਦੇ ਵਿੱਚ, ਨਾ ਮੈਂ ਕਿਸੇ ਹੋਰ ਦੇ ਵਿੱਚ, ਨਾ ਸੰਤਲ ਕਮਲ 'ਤੇ ਖੜ੍ਹਾਂ, ਨਾ ਤ੍ਰਿਕੁਟੀ 'ਤੇ ਖੜ੍ਹਾਂ ਔਰ ਨਾ ਮੈਂ ਦਸਵੇਂ ਦੁਆਰ ਦੇ ਵਿੱਚ ਖੜ੍ਹਾਂ, ਨਾ ਮੈਂ ਭਵਰ ਗੁਫਾ ਦੇ ਵਿੱਚ ਜਾ ਕੇ ਖੜ੍ਹਾਂ ਔਰ ਮੈਂ ਤਾਂ ਉੱਪਰ ਜਾਊਂ। ਆਖਿਰ ਕੀ ਹੈ? ਜਦੋਂ ਉੱਪਰ ਜਾਂਦਾ ਹੈ ਜਿੱਥੇ ਅਕਾਲ ਪੁਰਖ ਸੱਚਖੰਡ ਦੇ ਵਿੱਚ ਬੈਠਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਸਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਅਸੀਂ ਇਨਸਾਨ ਦੇ ਜਾਮੇ ਦੇ ਵਿੱਚ ਆ ਕੇ ਨਾਮ ਲੈ ਕੇ, ਅਗਰ ਨਾਮ ਦੀ ਕਮਾਈ ਕਰੀਏ, ਮਜ਼ਬੂਤ ਹਿਰਦਾ ਰੱਖ ਕੇ ਅਸੀਂ ਵੀ ਉੱਪਰ ਜਾਈਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲੀਏ, ਤਾਂ ਸਾਨੂੰ ਵੀ ਉਹ ਪਰਮਾਤਮਾ ਆਪਣੇ ਨਾਲ ਹੀ ਮਿਲਾ ਲਏ ਔਰ ਸਾਨੂੰ ਵੀ ਆਪਣੇ ਰੂਪ ਬਣਾ ਲਏ।
ਮਾਸਟਰ ਸਾਵਨ ਸਿੰਘ ਜੀ ਯੂਜ਼ ਟੂ ਟੈਲ ਦਿਸ ਸਟੋਰੀ ਦੈਟ ਦੇਰ ਵਾਸ ਵਨ ਕਿੰਗ ਹੂ ਡਿਡਨਟ ਹੈਵ ਐਨੀ ਚਿਲਡਰਨ ਐਂਡ ਦੈਟਸ ਵਾਈ ਹੀ ਸਪੈਂਟ ਆਲ ਆਫ ਹਿਸ ਵੈਲਥ ਐਂਡ ਹੀ ਮੇਡ ਅ 8 ਸਟੋਰੀ ਬਿਲਡਿੰਗ ਐਂਡ ਇਨ ਦੈਟ ਬਿਲਡਿੰਗ ਇਨ ਦ ਫਸਟ ਸਟੋਰੀ ਹੀ ਪੁੱਟ ਸਮ ਸਟੋਨਸ ਐਂਡ ਇਨ ਦ ਸੈਕੰਡ ਸਟੋਰੀ ਹੀ ਪੁੱਟ ਸਮ little coins and in the third floor he put some bigger coins and in the fourth floor he placed some rupees and some bigger coins, the coins of more value than the third one, and in the fifth one he put some less valuable stones just like pearls and the other jewelry, and in the sixth he put some very valuable stones, in the seventh he put some pearls, some rubies, and in the eighth one he himself sat there and he announced all the people that in this building they can come and they can take whatever they want, but one who has been here for the first one time he should not come here again. So many people came there, and the people who had never seen the stones or the less valuable things, they took some people whose heart was not strong and those who were not desirous of going ahead, they just went back collecting their stones from the first story, and the people who were much little bit stronger than the other one, they went to the second story and they collected some little coins, and the people who were much stronger than the second one, they went up to the third story and they collected some rupees, and the fourth, some people went to the fourth story and they collected some valuable stone, and in the same way some people went to the fifth story, sixth story and the seventh story, but nobody went to the eighth one. But there was one strong man who thought that let me go and see that what is there in the eighth one, and he was very determined person and he determined to go there. So he went in the eighth one and there he saw the king sitting there, and the king was so much pleased with him that he gave his crown, he placed his crown on that person's head, and in that way the king gave him all the kingdom and all the wealth he had. So similarly the worldly people are also involved in collecting these stones, in collecting the small coins. Those who are involved in the love for the family, they are collecting that little stones and they are useless. And those who have love for their community, for their religion, they are just like the people who are collecting the bigger coins. And the people who are going, and the people who are loving only the riddhis, siddhis, that is supernatural powers, they are just like the people collecting the rupees, that is some bigger valuable thing. And the people who reach to sense dal kaval, that is first plane, and those who are contented after attaining that plane's position, they are just like the people who are collecting the less valuable stones. And the people who rise above the first plane and those who go to the dasma dwar, they are like the people who are collecting the pearls and the other valuable stones. But the people who are very strong in their heart and those who are determined to go to the last plane and those who go there, they are just like the person who went and who got all the kingdom. In the same way, the strong people, the determined person, they will never involve in the first, second, third or fourth plane. Neither they will not have any interest in the Bhavar Gupa or the Smadva or Sainz Dal Kaval or in any of the plane. They will go straight directly up to the fifth plane. And what God is, what Master is giving to them, those who will reach that, Master makes him as his own form.
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਹੋ ਵਿੱਚੇ ਵੇੜੇ ਵਿੱਚੇ ਚੇੜੇ ਵਿੱਚੇ ਵੰਜ ਮੁਹਾਣੇ ਹੋ।
ਲੇਕਿਨ ਜਿਨ੍ਹਾਂ ਦੀਆਂ ਅੱਖਾਂ ਖੁੱਲੀਆਂ ਹੈ ਉਹ ਕਹਿੰਦੇ ਆ ਬਈ ਦਿਲ ਸਮੁੰਦਰ ਤੋਂ ਡੂੰਘਾ, ਇਹਦੀਆਂ ਕੋਈ ਜਾਣ ਨਹੀਂ ਸਕਦਾ। ਇਹਦੇ ਅੰਦਰ ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਬੜੇ ਬੇੜੇ, ਬੜੇ ਮਲਾਹ, ਬੜੇ ਜਹਾਜ਼ ਚੱਲ ਰਹੇ ਹੁੰਦੇ ਆ, ਇਸੇ ਤਰ੍ਹਾਂ ਇਸ ਦਿਲ ਦੇ ਅੰਦਰ ਵੀ ਕਿਧਰੇ ਕਾਮ ਦੇ ਬੇੜੇ ਚੱਲ ਰਹੇ ਆ, ਕਿਧਰੇ ਕ੍ਰੋਧ ਦੇ, ਕਿਧਰੇ ਲੋਭ ਦੇ, ਕਿਧਰੇ ਮੋਹ ਦੇ, ਕਿਧਰੇ ਹੰਕਾਰ ਦੇ। ਔਰ ਇਹਨਾਂ ਨੂੰ ਚਲਾਉਣ ਵਾਲਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਸਭ ਦਾ ਪਾਇਲਟ ਜਾਂ ਸਭ ਦਾ ਕਪਤਾਨ ਕੌਣ ਹੈ? ਸਾਡਾ ਮਨ ਹੈ।
But the people whose eyes are open and those who know about their within, they know that the depth of their within or the depth of their heart is much deeper than the ocean. And just like in the ocean the ships are coming and going, in the same way in our within, in the depth of our within, many ships are going and coming. They are the ships of lust, anger, greed, attachment and egoism. And they know that who is the pilot, who is the captain of all the ships. The negative power is the captain of all the ships which are going on in our within.
ਅਸੀਂ ਦੁਨੀਆਦਾਰ, ਦੁਨੀਆ ਦਾ ਤਜਰਬਾ ਕਰਦੇ ਹਾਂ। ਜਿਸ ਟਾਈਮ ਦੇ ਉੱਤੇ ਮੈਂ ਤਪ ਕਰਦਾ ਸੀ, ਦੁਨੀਆ ਤਪਾਉਂਦਾ ਸੀ, ਇੱਕ ਸਿੱਖ ਬੜਾ ਪੜ੍ਹਿਆ ਲਿਖਿਆ ਮੇਰੇ ਪਾਸ ਆਇਆ, ਮੈਨੂੰ ਕਹਿਣ ਲੱਗਿਆ ਕਿ ਮੈਂ ਬੰਦਾ ਅਗਰ ਤੁਰਿਆ ਜਾਂਦਾ ਹੋਵੇ ਮੈਂ ਦੱਸ ਦੇਵਾਂ ਕਿ ਇਸ ਬੰਦੇ ਦੇ ਦਿਲ ਦੇ ਵਿੱਚ ਇਹ ਹੈ। ਮੈਂ ਹੱਸ ਕੇ ਉਹਨੂੰ ਇਹ ਕਿਹਾ, ਮੈਂ ਕਿਹਾ ਭਰਾਵਾ ਹਾਲ ਤਾਂ ਇਹਦਾ ਮੈਨੂੰ ਤਾਂ ਆਪਣੇ ਆਪ ਦਾ ਪਤਾ ਨਹੀਂ ਲੱਗਿਆ, ਔਰ ਕਿਸੇ ਦਾ ਮੈਂ ਕੀ ਪਤਾ ਲਾ ਸਕਦਾ ਹੈ। ਉਹ ਬਜਾਏ ਮੇਰਾ ਪਿਆਰ ਦਾ ਜਵਾਬ ਸੁਣ ਕੇ, ਸੱਚ ਸੁਣ ਕੇ ਉਹ ਬੜਾ ਸ਼ਰਮਿੰਦਾ ਹੋਇਆ।
ਵੀ ਦਾ ਵਰਲਡਲੀ ਪੀਪਲ ਵੀ ਆਰ ਗੈਟਿੰਗ ਦੀ ਔਰ ਵੀ ਆਰ ਸੀਕਿੰਗ ਦਾ ਐਕਸਪੀਰੀਅੰਸ ਆਫ ਦੀ ਵਰਲਡ ਬਟ ਐਂਡ ਵੀ ਆਰ ਟੈਲਿੰਗ ਅਬਾਊਟ ਅਦਰ ਪੀਪਲ ਬਟ ਵੀ ਹੈਵ ਨੈਵਰ ਲੁਕਡ ਵਿਦ ਇਨ ਅਸ ਵੈਰ ਵੈਨ ਆਈ ਵਾਸ ਡੂਇੰਗ ਦੀ ਪਰਫਾਰਮਿੰਗ ਦੀ ਆਸਟੇਰਿਟੀਜ਼ ਐਟ ਦੈਟ ਟਾਈਮ ਵਨ ਲਰਨਡ ਸਿੱਖ ਮੈਨ ਕੇਮ ਟੂ ਮੀ ਐਂਡ ਹੀ ਟੋਲਡ ਮੀ ਦੈਟ ਹੀ ਕੈਨ ਫਾਈਂਡ ਆਊਟ ਦੈਟ ਵਟ ਪੀਪਲ ਹੈਵ ਇਨ ਦੈਰ ਹਾਰਟ ਸੋ ਆਈ ਲਵਿੰਗਲੀ ਆਈ ਰਿਪਲਾਈਡ ਹਿਮ that have you ever known that what is within you? But instead of getting that loving reply, he was upset with me because I had told him the truth.
Sant kade vi man de utte adwar nahi karde, unna nu pata hai ki man ik sade aur parmatma de darmiyan badi zabardast rukawat hai. Ek ladki hamesha kise mahatma nu mehna maardi sigi ki tere munh te daadi hai ya chaadi hai, oh hamesha khamosh rehnda. Jad ant sama aaya, ਇੱਕ ਦੋ ਸਾਥ ਬਾਕੀ ਸੀ, ਉਹ ਕਹਿਣ ਲੱਗਿਆ ਵੀ ਫਲਾਨੀ ਲੜਕੀ ਨੂੰ ਸੱਦੋ। ਜਦ ਉਹ ਆਈ, ਉਹਨੂੰ ਕਹਿਣ ਲੱਗਿਆ ਜਿਹੜਾ ਅੱਗੇ ਰੋਜ਼ ਸਵਾਲ ਕਰਦੀ ਸੈਂ, ਅੱਜ ਪੁੱਛ। ਉਹ ਕਹਿਣ ਲੱਗੀ, ਅੱਗੇ ਨਾ ਜਵਾਬ ਦਿੱਤਾ, ਉਹ ਕਹਿਣ ਲੱਗਿਆ ਮਨ ਦਾ ਕੀ ਪਤਾ ਸੀ ਬੇਈਮਾਨ ਦਾ, ਅੱਜ ਮੈਂ ਆਪਣੀ ਦਾੜੀ ਜਿਹੜੀ ਹੈ ਉਹ ਸਾਬਤ ਲੈ ਚੱਲਿਆ।
ਸੇਂਟਸ ਨੈਵਰ ਰਿਲਾਈ ਔਨ ਦੀ ਮਾਈਂਡ ਬਿਕੋਜ਼ ਦੇ ਨੋ ਦੈਟ ਦੀ ਮਾਈਂਡ ਇਜ਼ ਦੀ ਓਨਲੀ ਓਬਸਟੇਕਲ ਬਿਟਵੀਨ ਦੈਮ ਐਂਡ ਦੀ ਗੋਡ। ਦੇਰ ਵਾਸ ਵਨ ਮਹਾਤਮਾ ਐਂਡ ਹੀ ਹੈਡ ਅ ਲੌਂਗ ਬੀਅਰਡ, ਆਲਵੇਜ਼ ਵਨ ਲੇਡੀ ਵਾਸ taunting him and asking him that do you have bush on your face or is this your beard, but that Mahatma was never replying to it because he knew that mind is very swift. If he will start talking with that lady, who knows that where the mind will take. So when his end time came, he called that same lady and he asked her to ask him the same question. So the lady was very surprised and she asked him that why didn't you give me reply before when I was asking you that question. So he replied that I never relied on my mind. Who knew that at that time I would have started talking with you, where my mind would have taken to me. And now you can see that it is not the bush, it is the beard, because I am taking this back with me as it was.
Vichye bede, vichye chede, ਵਿੱਚੇ ਵੰਜ ਮੁਹਾਣੇ ਹੋ। ਚੌਦਾਂ ਤਬਕ ਦਿਲੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ।
ਹਜ਼ਰਤ ਬਾਹੂ ਕਹਿੰਦਾ ਕਿ ਤੁਸੀਂ ਇਹ ਨਾ ਸਮਝੋ ਕਿ ਹੱਡ ਚੰਮ ਮਾਸਤੀ ਦੇ ਬਣੀ ਹੋਈ ਹੈ। ਤੁਸੀਂ ਅੰਦਰ ਵੜ ਕੇ ਤਾਂ ਜ਼ਰਾ ਦੇਖੋ ਕਿ ਜਿਸ ਤਰ੍ਹਾਂ ਬਾਹਰ ਅਲੱਗ ਅਲੱਗ ਮੁਲਕ ਬਣੇ ਹੋਏ ਹੈ, ਕਿਸ ਤਰ੍ਹਾਂ ਉਹਨਾਂ ਦੀਆਂ ਖਾਈਆਂ ਕਿਤੇ ਸਮੁੰਦਰ ਨੇ ਬਾਂਡ ਰੱਖੇ ਆ, ਕਿਤੇ ਪਹਾੜ ਨੇ ਅਲੱਗ ਅਲੱਗ ਕਰ ਰੱਖੇ ਆ। ਇਸੇ ਤਰ੍ਹਾਂ ਉਹ ਕਹਿੰਦੇ 14 ਜਿਸ ਤਰ੍ਹਾਂ ਬਾਹਰ ਨੌ ਖੰਡ ਪ੍ਰਿਥਵੀ ਅਸੀਂ ਬਾਹਰ ਵੰਡੀ ਹੋਈ ਹੈ, ਇਸੇ ਤਰ੍ਹਾਂ ਅੰਦਰਲੀ ਵੰਡ ਜਿਹੜੀ ਹੈ ਉਹ ਵੀ 14 ਤਬਕਾ ਦੇ ਅੰਦਰ ਵੰਡੀ ਹੋਈ ਹੈ। ਆਪ ਕਹਿਣ ਲੱਗੇ ਜਿਸ ਤਰ੍ਹਾਂ ਤੰਬੂ ਅਲੱਗ ਅਲੱਗ ਲੱਗੇ ਹੁੰਦੇ ਆ, ਇਸੇ ਤਰ੍ਹਾਂ ਅਲੱਗ ਅਲੱਗ ਕਾਲ ਭਗਵਾਨ ਨੇ ਬੜੇ ਕੁਰੇ ਬਣਾਏ ਆ, ਕਿਧਰੇ ਨਰਕਾਂ ਦਾ, ਕਿਧਰੇ ਸੁਰਗਾਂ ਦਾ, ਕਿਧਰੇ ਬਕੁੰਠਾਂ ਦਾ। ਜੀਵ ਨੂੰ ਕਿਸ ਤਰ੍ਹਾਂ ਬਈ ਅੱਗੇ ਸੱਚਖੰਡ ਨਾ ਪਹੁੰਚ ਜਾਵੇ, ਇਹ ਰਸਤੇ ਦੇ ਵਿੱਚ ਵੀ ਅੜਕ ਜਾਵੇ।
Now Hazrat Babu says that you don't understand that your body is only made up of flesh, bones and the skin. In your body there is a great thing. Just as outwardly there are many countries in this world, in the same way there are many regions in our within also. Just like outside, the world is divided into the 9 parts and there are many mountains, there are many valleys and oceans. In the same way, our within is also divided into 14 major regions. And just like outside, there are many tents and many countries. In the same way, negative power has also set up many tents, which always tries to resist the soul in going to the Satkhand.
ਹਜ਼ਰਤ ਵਾਰਿਸ ਸ਼ਾਹ ਕਹਿੰਦਾ ਹੈ ਕਿ ਇਸ ਜਿਸਮ ਵਜ਼ੂਦ ਦਾ ਸੈਰ ਲੱਖਾਂ ਰਾਹ ਰਹਿ ਬਰਾਂ ਬਾਜ ਨਾ ਆਇਆ ਈ, ਅੰਦਰ ਆਪਣੇ ਵੜ ਕੇ ਆਪ ਦੇਖੀ ਤੈਨੂੰ ਰਾਹ ਤਰੀਕ ਸਮਝਾਇਆ ਈ। ਹਜ਼ਰਤ ਵਾਰਿਸ ਸ਼ਾਹ ਕਹਿਣ ਲੱਗਿਆ ਕਿ ਤੂੰ ਆਪਣੇ ਅੰਦਰ ਵੜ ਕੇ ਦੇਖ, ਬੜਾ ਸੈਰ ਅੰਦਰ ਹੈ, ਅਗਰ ਇੱਕ ਦਫ਼ਾ ਅੰਦਰਲਾ ਸੈਰ ਕਰ ਲੈ, ਬਾਹਰਲੇ ਸੈਰ ਕਰਨੀ ਤੂੰ ਕਦੇ ਖਿਆਲ ਵੀ ਨਾ ਕਰੇਂ, ਲੇਕਿਨ ਸਤਿਗੁਰੂ ਬਗੈਰ ਰਸਤਾ ਨਹੀਂ ਆਉਂਦਾ। ਉਹ ਕਹਿੰਦਾ ਮੈਂ ਤੈਨੂੰ ਅੰਦਰ ਵੜ ਕੇ ਕਿਹਾ ਸੈਰ ਕਰ, ਔਰ ਇਹ ਹਕੀਕਤ ਹੈ, ਇਹ ਸ਼ਰੀਅਤ ਦਾ ਰਸਤਾ ਨਹੀਂ।
ਹਜ਼ਰਤ ਵਾਰਿਸ ਸ਼ਾਹ ਸੈਡ ਦੈਟ ਯੂ ਗੋ ਵਿਦਇਨ ਐਂਡ ਹੈਵ ਦੀ ਵਾਕ ਇਨਸਾਈਡ ਐਂਡ ਯੂ ਸੀ ਦੈਟ ਵਾਟ ਬਿਊਟੀ ਆਰ ਦੇਅਰ ਇਨਸਾਈਡ ਐਂਡ ਇਫ ਫਾਰ ਵਨਸ ਯੂ ਵਿਲ ਗੋ ਵਿਦਇਨ ਐਂਡ ਸੀ ਦ ਬਿਊਟੀ ਆਫ ਇਨਸਾਈਡ ਯੂ ਵਿਲ ਫੋਰਗੇਟ ਆਲ ਦੀ ਆਊਟਵਰਡ ਬਿਊਟੀ ਐਂਡ ਯੂ ਵਿਲ ਨਾਟ ਫਾਈਂਡ ਐਨੀ ਇੰਟਰਸਟ ਇਨ ਗੋਇੰਗ ਦੀ ਵਾਕ ਆਊਟਸਾਈਡ। ਹੀ ਸੇਡ ਦੈਟ ਆਈ ਐਮ ਟੈਲਿੰਗ ਯੂ ਦਿਸ ਥਿੰਗ ਬਿਕੋਜ਼ ਆਈ ਹੈਵ ਗੋਨ ਵਿਦਇਨ ਐਂਡ ਆਈ ਹੈਵ ਵਿਟਨੈਸਡ ਦੈਟ ਵਿਦ ਮਾਈ ਓਨ ਆਈਜ਼, ਬਟ this is a fact that without Sadhguru you will not be able to get that knowledge through which you can go inside.
Maharaj Sabna Singh kehnde hunde si agar koi doctor eh kahe ke main kai post mortem kite hai mainu kuch vi andro koi khand na brahmand kuch nahi milya, oh kehne lage doctor vi sachcha hai eh material cheezan ni, eh sambandh man de parde de piche sukshm cheezan chipiyan hoyan hai, man da parda chukko tonu sab kuch nazar de vich aa jayega.
Master Sabna Singh ji used to say that if any doctor says that he has done many postmortems but he has not seen any this type of divisions inside, he has not seen any khand or brahman inside, he used to say that this is not any material thing, this all the things are hidden behind the veil of mind, and when the veil of mind is removed you can experience this everything, experience all these things within you by your own, with your own eyes.
Is tarah tusi dekh lo railway set de andar ਕਿਸ ਤਰ੍ਹਾਂ ਮਰਦ ਬੋਲਦੇ ਆ, ਔਰਤਾਂ ਗਾਉਂਦੀਆਂ, ਕਿਸ ਤਰ੍ਹਾਂ ਉਹਦੇ ਵਿੱਚ ਢੋਲ ਵਾਜੇ ਹਰਮੋਨੀਅਮ ਵਗੈਰਾ ਹਰ ਕਿਸਮ ਦੇ ਉਸਦੇ ਅੰਦਰ ਵੱਜ ਰਹੇ ਹੁੰਦੇ ਆ, ਲੇਕਿਨ ਜੇ ਕੋਈ ਆਦਮੀ ਇਹ ਕਹੇ ਕਿ ਮੈਂ ਰੇਡੀਓ ਨੂੰ ਭੰਨ ਕੇ ਇਹਦੇ ਵਿੱਚੋਂ ਕੋਈ ਔਰਤ ਕੱਢ ਲਵਾਂ ਜਾਂ ਕੋਈ ਮਰਦ ਕੱਢ ਲਵਾਂ ਜਾਂ ਕੋਈ ਹਰਮੋਨੀਅਮ ਕੱਢ ਲਵਾਂ, ਵਿੱਚੋਂ ਕੁਛ ਵੀ ਨਹੀਂ ਨਿਕਲਦਾ, ਭੰਨ ਕੇ ਵਿਚਾਰਾ ਪਸਤਾਏਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਚੀਜ਼ਾਂ ਵਿੱਚੋਂ ਸਭ ਕੁਛ ਬੋਲ ਰਹੀਆਂ ਲੇਕਿਨ ਉਹ ਸੈੱਟ ਅਗਰ ਠੀਕ ਹੈ ਤਾਂ ਬੋਲ ਰਹੀਆਂ, ਅਗਰ ਸੈੱਟ ਭੰਨ ਤੋੜ ਦਿੱਤਾ ਵਿੱਚੋਂ ਕੁਛ ਵੀ ਨਹੀਂ, ਇਸੇ ਤਰ੍ਹਾਂ ਸਾਡਾ ਇਹ ਸਰੀਰ ਵੀ ਇੱਕ ਸੈੱਟ ਹੈ, ਜਦ ਤੱਕ ਇਹ ਠੀਕ ਕੰਮ ਕਰਦਾ ਹੈ ਇਹਦੇ ਵਿੱਚ ਸਭ ਕੁਛ ਹੀ ਹੈ, ਖੰਡ ਵੀ ਹੈ, ਬ੍ਰਹਮੰਡ ਵੀ ਹੈ, ਉਹ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਵੀ ਹੈ।
ਇਟ ਇਜ਼ ਜਸਟ ਲਾਈਕ ਦੀ ਰੇਡੀਓ ਸੈੱਟ, ਯੂ ਸੀ ਇਨ ਦਾ ਰੇਡੀਓ ਮੈਨੀ ਮੈਨ ਐਂਡ ਵਿਮੈਨ ਆਰ ਸਿੰਗਿੰਗ ਐਂਡ ਮੈਨੀ ਡਰਮਸ ਹਾਰਮੋਨੀਅਮਸ ਐਂਡ ਅਦਰ ਮਿਊਜ਼ੀਕਲ ਇੰਸਟਰੂਮੈਂਟਸ ਆਰ, ਵੀ ਕੈਨ ਹੀਅਰ ਮੈਨੀ ਵੋਇਸਿਸ ਆਫ ਮੈਨੀ ਮਿਊਜ਼ੀਕਲ ਇੰਸਟਰੂਮੈਂਟ, ਬਟ ਇਫ ਐਨੀਵਨ ਸੇਜ਼ ਦੈਟ ਬ੍ਰੇਕਿੰਗ ਦੈਟ ਰੇਡੀਓ ਸੈੱਟ ਹੀ ਵਿਲ ਟੇਕ ਆਊਟ ਦੈਟ ਮੈਨ ਔਰ ਵੁਮਨ ਆਰ ਬ੍ਰੇਕਿੰਗ ਦੈਟ ਰੇਡੀਓ ਸੈੱਟ, ਹੀ ਵਿਲ ਗੈਟ ਸਮ ਮਿਊਜ਼ੀਕਲ ਇੰਸਟਰੂਮੈਂਟ ਲਾਈਕ ਹਾਰਮੋਨੀਅਮ ਔਰ ਡਰਮ ਫਰਮ ਇਨਸਾਈਡ, ਇਟ ਇਜ਼ useless thing. If anyone will do that, poor guy, he will weep after doing that. So similarly, and that radio set works only when the set is all tuned and everything is all right with that. Similarly, our body is also like that set. Khand is also within us and Brahman is also within us. That Akal Purukh, that timeless God, that Vaheguru, that God is within us. And as long as He is within us, He has kept everything within us, we are also working like that radio set.
ਚੌਦਾਂ ਤਵਕ ਦਿਲੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ, ਜੋ ਦਿਲ ਦਾ ਮਹਿਰਮ ਹੋਵੇ ਬਾਹੂ ਹੋਇਓ ਰੱਬ ਪਛਾਣੇ ਹੋ।
ਹਜ਼ਰਤ ਬਾਹੂ ਕਹਿਣ ਲੱਗਿਆ ਕਿ ਅੱਜ ਤੱਕ ਜਿਸਨੇ ਸੰਤਾਂ ਦੇ ਕਹਿਣ ਮੁਤਾਬਕ ਹਦਾਇਤ ਮੁਤਾਬਕ ਕਮਾਈ ਕੀਤੀ, ਉਹ ਉਹਨਾਂ ਦੀ ਤਲੀਮ ਨੂੰ ਕੋਈ ਗਲਤ ਸਾਬਤ ਨਹੀਂ ਕਰ ਸਕਿਆ, ਬਲਕਿ ਅਗਵਾਹੀ ਦਿੱਤੀ ਉਸਨੇ ਕਿ ਜੋ ਸੰਤ ਕਹਿੰਦੇ ਉਹ ਸੋਹਾਂ ਨੇ ਸਹੀ ਹੈ।
Now Hazrat Babu says that the people who obeyed the instruction and obeyed the orders of the saints and those who lived up to the things, the teachings which the saints taught, and those who had done that, they had never seen they had never said that the teachings are wrong. But instead they have praised and they have told that these teachings are good and they are correct and they inspire people to do that.
ਜਿਹੜਾ ਸੰਤਾਂ ਦੀ ਹਦਾਇਤ ਦੇ ਮੁਤਾਬਕ ਆਪਣੀ ਆਤਮਾ ਨੂੰ ਨੌ ਦੁਆਰਿਆਂ ਚੋਂ ਕੱਢ ਕੇ ਅੱਖਾਂ ਦੇ ਪਿੱਛੇ ਆ ਕੇ ਸ਼ਬਦ ਨਾਮ ਦੇ ਨਾਲ ਜੋੜਦਾ ਹੈ ਔਰ ਰਜੋ ਗੁਣ ਤਮੋ ਗੁਣ ਸਤੋ ਤੋਂ ਉੱਪਰ ਚੱਲਿਆ ਜਾਂਦਾ ਹੈ ਉਹ ਹੀ ਉਸ ਪਰਮਾਤਮਾ ਨੂੰ ਪਛਾਣ ਸਕਦਾ ਹੈ
ਅਕੋਰਡਿੰਗ ਟੂ ਦੀ ਇੰਸਟਰਕਸ਼ਨ ਆਫ ਦਾ ਸੇਂਟਸ ਵਨ ਹੂ ਰੈਕਟਸ ਦਾ ਨਾਈਨ ਓਪਨਿੰਗਸ ਐਂਡ ਬ੍ਰਿੰਗਸ ਹਿਸ ਸੋਲ ਅਪ ਐਂਡ ਹੀ ਕਨੈਕਟਸ ਵਿਦ ਦਾ ਸ਼ਬਦ ਆਫਟਰ ਦੈਟ ਐਂਡ ਵਨ ਹੂ ਰਾਈਜ਼ਸ ਅਬਾਊਟ ਦੀ ਰਜੋ ਗੁਣ ਤਮੋ ਗੁਣ ਐਂਡ ਸਤੋ ਗੁਣ ਓਨਲੀ ਹੀ ਕੈਨ ਰੈਕਗਨਾਈਜ਼ ਐਂਡ ਸੀ ਦੈਟ ਟਾਈਮਲੈਸ ਗੋਡ
ਜੋ ਦਿਲ ਦਾ ਮਹਿਰਮ ਹੋਵੇ ਬਾਹੂ ਸੋਇਓ ਰੱਬ ਪਛਾਣੇ ਦਿਲ ਕਾਲੇ ਕੰਨੋ ਮੂੰਹ ਕਾਲਾ ਚੰਗਾ ਜੇ ਕੋਈ ਉਸਨੂੰ ਜਾਣੇ ਹੋ
ਹੁਣ ਹਜ਼ਰਤ ਬਾਹੂ ਸਾਨੂੰ ਬੜਾ ਪਿਆਰ ਦੇ ਨਾਲ ਸਮਝਾਉਂਦਾ ਹੈ ਕਿ ਅਸੀਂ ਦੁਨੀਆਦਾਰ ਕੀ ਕਰਦੇ ਹਾਂ ਅਸੀਂ ਬਾਹਰੋਂ ਲੋਕਾਂ ਨੂੰ ਸਾਫ਼ ਪਵਿੱਤਰ ਅੱਛੇ ਆਦਮੀ ਬਣ ਕੇ ਦਿਖਾਉਂਦੇ ਹਾਂ ਦਿਲ ਦੇ ਵਿੱਚ ਭਾਵੇਂ ਕਿਤਨੀ ਵੀ ਮੈਲ ਹੋਵੇ ਦਿਲ ਦੀ ਸਫਾਈ ਕਰਨੀ ਅਸੀਂ ਜ਼ੋਰ ਨਹੀਂ ਦਿੰਦੇ ਗੇ ਬਾਹਰੋਂ ਮਹਾਤਮਾ ਬਣ ਕੇ ਦਿਖਾਉਂਦੇ ਹਾਂ ਅੰਦਰ ਭਾਵੇਂ ਸਾਡੀ ਕਿੱਡੀ ਭੈੜੀ ਖੋਟੀ ਆਦਤ ਕਿਉਂ ਨਾ ਬਣੀ ਹੋਵੇ
ਨਾ ਹਜ਼ਰਤ ਬਾਹੂ ਲਵਿੰਗਲੀ ਟੈਲਸ ਟੂ ਅਸ ਦੈਟ ਵੀ ਦਾ ਵਰਲਡਲੀ ਪੀਪਲ ਹਾਓ ਵੀ ਆਰ maintaining purity out from outside and how we are dressing well outside and how we are acting like the Mahatmas from outside but inside we are full of dirt and that dirt is of the bad habits which we have within us
lekin Hazrat Bahu kehne lagya ke tusi duniya nu dhokha de sakde ho oh jehda parmatma andar baitha hai oh kade vi dhokhe de vich nahi aa sakda ga
further Hazrat Bahu says that doing that in that way you can deceive the world but you cannot deceive that God which is within you he cannot come in any deception
Hazrat Bahu kehnda hai ke dil kaale naalo muh kaala changa oh kehnda hai ve dil nahi kaala hona chahida muh kaala changa kam se kam duniya nu ta pata lagega ke bhi eh insaan chor hai thag hai bheda insaan hai mahatma samjhe ta kam se kam koi kole nahi aayega
he said that it is better to have a black face than to have a black heart at least people will know that he is having a black face so that people will not come to him but it is not good to have white face from outside from and from within a black heart
ethe atma da sawal hai kise di atma nu nark de vich le jana aap jana kiddi buri baat hai edu utte da dhokha hor ho hi nahi sakda ga
because here the question is of the soul and to deceive one soul is a very great sin there is no other sin greater than deceiving any soul
dil kale kanno ਕਾਲਾ ਚੰਗਾ ਜੇ ਕੋਈ ਉਸਨੂੰ ਜਾਣੇ ਹੋ ਮੂੰਹ ਕਾਲਾ ਦਿਲ ਅੱਛਾ ਹੋਵੇ ਤਾਂ ਦਿਲ ਯਾਰ ਪਛਾਣੇ ਹੋ
ਹਜ਼ਰਤ ਬਾਹੂ ਕਹਿੰਦਾ ਅਗਰ ਮੂੰਹ ਕਾਲਾ ਅਗਰ ਅਸੀਂ ਬਾਹਰੋਂ ਮਹਾਤਮਾ ਬਣ ਕੇ ਨਾ ਦਿਖਾਵਾਂਗੇ ਤਾਂ ਹੀ ਸਾਡਾ ਜਿਹੜਾ ਮਨ ਹੈ ਦਿਲ ਹੈ ਉਹ ਪਰਮਾਤਮਾ ਨੂੰ ਸਤਿਗੁਰੂ ਨੂੰ ਪਛਾਣ ਸਕਦਾ ਹੈ ਕਿ ਮੇਰਾ ਸਤਿਗੁਰੂ ਕੀ ਚੀਜ਼ ਹੈ
ਨਾ ਹਜ਼ਰਤ ਬਾਹੂ ਸੇਜ਼ ਦੈਟ ਇਫ ਆਊਟਵਰਡਲੀ ਵੀ ਵਿਲ ਨਾਟ ਐਕਟ ਐਂਡ ਪੋਜ਼ ਐਸ ਮਹਾਤਮਾ ਓਨਲੀ ਦੈਨ ਅਵਰ ਮਾਈਂਡ ਅਵਰ ਹਾਰਟ ਅਵਰ ਵਿਦਿਨ ਕੈਨ ਰੀਅਲਾਈਜ਼ ਦ ਗੋਡ ਦੈਟ ਓਵਰਸੋ ਦੈਟ ਵਾਟ ਥਿੰਗ ਅਵਰ ਮਾਸਟਰ ਇਜ਼
ਸੰਤ ਮਹਾਤਮਾ ਬੜੇ ਰੁਤਬੇ ਦੇ ਮਾਲਕ ਹੁੰਦੇ ਹੈ ਕੁੱਲ ਮਾਲਕ ਹੁੰਦੇ ਹੈ ਮਾਲਕ ਵੀ ਉਹਨਾਂ ਦੇ ਵਸ ਦੇ ਵਿੱਚ ਹੁੰਦਾ ਹੈ ਜੋ ਚਾਹੇ ਕਰਾ ਸਕਦੇ ਹੈ ਉਸ ਪਰਮਾਤਮਾ ਨੂੰ ਆਪਣੇ ਪਿਆਰ ਦੀ ਸੰਗਲੀ ਦੇ ਨਾਲ ਬੰਨ ਲੈਂਦੇ ਹੈ ਲੇਕਿਨ ਫਿਰ ਵੀ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਦਾਸ ਜਾਂ ਨੌਕਰ ਜਾਂ ਲਾਲਾ ਗੋਲਾ ਕਹਿ ਲੈਂਦੇ ਹੈ
ਸੇਂਟਸ ਐਂਡ ਮਹਾਤਮਾਸ ਦੇ ਆਰ ਦੀ ਓਨਰ ਆਫ ਗ੍ਰੇਟ ਪਰਸਨੈਲਿਟੀ ਐਂਡ ਗ੍ਰੇਟ ਡਿਗਨਿਟੀ ਇਨ ਫੈਕਟ ਦੇ ਆਰ ਦੀ ਓਨਰ ਆਫ ਆਲ ਦਿਸ ਕ੍ਰੀਏਸ਼ਨ ਐਂਡ ਦੇ ਹੈਵ ਕੈਪਚਰਡ ਦ ਗੋਡ ਇਨ ਦੇਅਰ ਲਵ ਬਟ ਸਟਿਲ ਵਟ ਦੇ ਆਰ ਕਾਲਿੰਗ ਹਿਮਸੈਲਫ ਦੈਮਸੈਲਫ ਇਨ ਦੇਅਰ ਵਰਡ they call themselves as das servant slave and they are very humble
jehde pure mahatma satkhand pehunche hunde aa oh kade vi duniya di maan vadai de vich nahi aunde ge oh apne aap nu kade vi nahi kehnde sanu tusi guru ko ya maharaj ko ya sade mure khad ke tusi sadi vadiai karo kade aisi hidayat nahi karne
the perfect mahatma who has reached to satkhand he will never involve himself in the praise and name and fame of this world he will never say tell people to greet him calling as master calling as maharaj
ਸਾਡੇ ਰਾਜਸਥਾਨ ਦੀ ਮਸ਼ਹੂਰ ਕਹਾਵਤ ਹੈ ਥੋਥਾ ਚਣਾ ਵਾਜੇ ਘਣਾ ਉਹ ਕਹਿੰਦੇ ਬਈ ਜਿਹੜਾ ਚਣਾ ਥੋਥਾ ਹੁੰਦਾ ਹੈ ਉਹ ਜ਼ਿਆਦਾ ਖੜਕਦਾ ਹੈ, ਜ਼ਿਆਦਾ ਉੱਡਦਾ ਹੈ।
ਇਨ ਰਾਜਸਥਾਨ ਇਟ ਇਜ਼ ਅ ਵੈਰੀ ਫੇਮਸ ਐਗਜ਼ਾਮਪਲ, ਇਟ ਇਜ਼ ਸਿਮਿਲਰ ਟੂ ਐਮਪਟੀ ਵੈਸਲਸ ਮੇਕ ਮੋਰ ਨੋਇਜ਼। ਹੀ ਸੇਡ ਦੈਟ ਦ ਵੈਸਲਸ ਦੋਜ਼ ਹੂ ਆਰ ਐਮਪਟੀ ਦੇ ਮੇਕ ਮੋਰ ਨੋਇਜ਼।
ਦਿਲ ਕਾਲੇ ਕੰਨੋਂ ਮੂੰਹ ਕਾਲਾ ਚੰਗਾ, ਜੇ ਕੋਈ ਉਸਨੂੰ ਜਾਣੇ ਹੋ, ਮੂੰਹ ਕਾਲਾ ਦਿਲ ਅੱਛਾ ਹੋਵੇ ਤਾਂ ਦਿਲ ਯਾਰ ਪਛਾਣੇ ਹੋ।
ਸਾਡੇ ਹਜ਼ੂਰ ਮਹਾਰਾਜ ਜੀ ਕਈ ਦਫ਼ਾ ਉਹਨਾਂ ਨੂੰ ਸਵਾਲ ਲੋਕਾਂ ਨੇ ਕਰਨੇ, ਉਹ ਕਹਿੰਦੇ ਹੁੰਦੇ ਸੀਗੇ ਮੈਂ ਗੁਰੂ ਬਣਿਆ ਹੀ ਨਹੀਂ, ਮੈਂ ਮਹਾਰਾਜ ਬਣਿਆ ਹੀ ਨਹੀਂ।
ਅਵਰ ਹਜ਼ੂਰ ਮਹਾਰਾਜ ਜੀ, ਮੈਨੀ ਪੀਪਲ ਵਰ ਕਾਲਿੰਗ ਹਿਮ ਗੁਰੂ, ਬਟ ਹੀ ਆਲਵੇਜ਼ ਹੈਡ ਓਨਲੀ ਵਨ ਸਟੇਟਮੈਂਟ ਦੈਟ ਆਈ ਐਮ ਨੋਟ ਯੋਰ ਗੁਰੂ ਐਂਡ ਆਈ ਐਮ ਨੋਟ ਯੋਰ ਮਾਸਟਰ।
ਮਹਾਰਾਜ ਸਾਵਣ ਸਿੰਘ ਦੇ ਉੱਤੇ ਸਿੱਖਾਂ ਨੇ ਬੜੇ ਸਵਾਲ ਜਨਰਲ ਕੀਤੇ ਸੀਗੇ ਕਿ ਤੁਹਾਡੀ ਜਾਤ ਕੀ ਹੈ ਔਰ ਤੁਹਾਨੂੰ ਲੋਕ ਗੁਰੂ ਕਿਉਂ ਕਹਿੰਦੇ ਹੈ ਔਰ ਤੁਹਾਡਾ ਇਸ਼ਟ ਕਿਹੜਾ ਹੈ। ਮਹਾਰਾਜ ਸਾਵਣ ਸਿੰਘ ਬੜੇ ਖੁਸ਼ ਹੋਏ ਕਿਉਂਕਿ ਸਿੱਖਾਂ ਦਾ ਬਹੁਤ ਸਾਰਾ ਮੈਜੋਰਿਟੀ ਜਿਹੜੀ ਸੀ ਉਹਨਾਂ ਤੋਂ ਸਵਾਲ ਪੁੱਛਦੀ ਸੀ, ਬਹੁਤ ਬੜਾ ਇਕੱਠ ਹੋਇਆ ਹੋਇਆ ਸੀਗਾ। ਮਹਾਰਾਜ ਬੜੇ ਖੁਸ਼ ਹੋਏ, ਉਹ ਕਹਿਣ ਲੱਗੇ ਅੱਜ ਤਾਈਂ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਮੇਰੇ ਤੋਂ ਕਦੇ ਕਿਸੇ ਨੇ ਸਵਾਲ ਨਹੀਂ ਪੁੱਛੇ ਸੀਗੇ, ਮੈਂ ਇਹਨਾਂ ਦਾ ਜਵਾਬ ਦੇ ਕੇ ਬੜਾ ਖੁਸ਼ ਹੈ। ਉਹ ਕਹਿਣ ਲੱਗੇ ਠੀਕ ਹੈ, ਆਪਨੇ ਜੋ ਇਸ਼ਟ ਪੁੱਛਿਆ ਹੈ, ਇਸ਼ਟ ਮੇਰਾ ਗੁਰਬਾਣੀ ਹੈ, ਲੇਕਿਨ ਇਹ ਬਾਣੀ ਹੋਰ ਬਾਣੀ ਦਾ ਵੀ ਜ਼ਿਕਰ ਕਰਦੀ ਹੈ ਜਿਹੜੀ ਕਦੇ ਨਾਸ ਨਹੀਂ ਹੁੰਦੀ, ਕਦੇ ਫਨਾਹ ਨਹੀਂ ਹੁੰਦੀ, ਜਿਸ ਬਾਣੀ ਦੇ ਆਧਾਰ 'ਤੇ ਖੰਡ ਬ੍ਰਹਮੰਡ ਖੜ੍ਹੇ ਹੈ। ਔਰ ਦੂਸਰਾ ਆਪਨੇ ਜੋ ਪੁੱਛਿਆ ਕਿ ਆਪ ਦੀ ਜਾਤ ਕੀ ਹੈ, ਉਹ ਕਹਿਣ ਲੱਗੇ ਬਈ ਜੋ ਭਗਵਾਨ ਦੀ ਜਾਤ ਆ ਉਹ ਮੇਰੀ ਹੈ, ਅਗਰ ਉਹ ਪਰਮਾਤਮਾ ਹਿੰਦੂ ਹੈ ਤਾਂ ਮੈਂ ਹਿੰਦੂ ਹਾਂ, ਅਗਰ ਉਹ ਸਿੱਖ ਹੈ ਤਾਂ ਮੈਂ ਸਿੱਖ ਹੈ, ਅਗਰ ਉਹ ਇਸਾਈ ਹੈ ਤਾਂ ਮੈਂ ਇਸਾਈ ਹੈ, ਅਗਰ ਉਹ ਮੁਸਲਮਾਨ ਹੈ ਤਾਂ ਮੈਂ ਮੁਸਲਮਾਨ ਹੈ। ਰਿਹਾ ਕਿ ਇਹ ਲੋਕ ਕਿ ਤੁਸੀਂ ਗੁਰੂ ਕਿਉਂ ਕਹਾਉਂਦੇ ਹੋ, ਮਹਾਰਾਜ ਕਹਿਣ ਲੱਗੇ ਮੈਂ ਤਾਂ ਬਈ ਸੰਗਤ ਦਾ ਦਾਸ ਕਹਾਉਣਾ ਹੈ, ਔਰ ਇਹ ਕਹਿਣ ਵਾਲਿਆਂ ਦੀ ਮਰਜ਼ੀ ਹੈ, ਚਾਹੇ ਮੈਨੂੰ ਗੁਰੂ ਕਹਿਣ ਚਾਹੇ ਇਹ ਬਾਦਸ਼ਾਹ ਕਹਿਣੇ, ਕਹਿਣ ਵਾਲਿਆਂ ਦੀ ਮਰਜ਼ੀ ਹੈ, ਲੇਕਿਨ ਮੈਂ ਆਪਣੇ ਆਪ ਨੂੰ, ਮਹਾਰਾਜ ਸਾਵਣ ਸਿੰਘ ਕਹਿਣ ਲੱਗੇ ਕਿ ਮੈਂ ਆਪਣੇ ਆਪ ਨੂੰ ਸੰਗਤ ਦਾ ਦਾਸ ਕਹਾਉਣਾ ਹੈ। ਔਰ ਜਿਹੜੇ ਉਹ ਸਿੱਖ ਸੀਗੇ ਜਿਹੜੇ ਕਿਤੇ ਬਹਿਸ ਮੁਬਾਸਾ ਕਰਨ ਵਾਸਤੇ ਬੁਰੇ ਖਿਆਲ ਨਾਲ ਆਏ ਸੀਗੇ, ਉਹ ਸਾਰੇ ਉੱਠ ਕੇ ਕਹਿਣ ਲੱਗੇ ਇਹ ਅੱਜ ਤਾਈਂ ਇਹਨਾਂ ਸਵਾਲਾਂ ਦਾ ਜਵਾਬ ਕੁਛ ਕਿਸੇ ਨੇ ਨਹੀਂ ਦਿੱਤਾ ਸੀਗਾ, ਲੋਕ ਇਹਨੇ ਸਾਨੂੰ ਭਰਮ ਪਾਈ ਬੈਠੇ ਸੀਗੇ, ਔਰ ਉਹ ਸਾਰੇ ਲੋਕ ਨਾਮ ਲੈਣ ਵਾਸਤੇ ਤਿਆਰ ਹੋਏ।
ਵੰਸ ਇਨ ਅ ਵੈਰੀ ਲਾਰਜ ਗੈਦਰਿੰਗ ਆਫ ਸਿੱਖ ਪੀਪਲ, ਮੈਜੋਰਿਟੀ ਆਫ ਦੈਮ ਵਾਸ ਦ ਪੀਪਲ ਹੂ ਵਰ ਬਿਲੀਵਿੰਗ ਇਨ ਦ ਸਿੱਖ ਰਿਲੀਜਨ, ਐਂਡ ਸਮ ਪੀਪਲ ਆਸਕ ਮਾਸਟਰ ਸਾਵਣ ਸਿੰਘ ਥ੍ਰੀ ਕੁਐਸਚਨ, ਦੈਟ ਯੂ ਟੈਲ ਅਸ ਦੈਟ ਵਾਟ ਇਜ਼ ਹੂ ਇਜ਼ ਯੋਰ ਗੋਡ, ਐਂਡ ਦੀ ਅਦਰ ਥਿੰਗ ਵਾਸ ਦੈਟ ਵਾਈ ਦਿਸ ਪੀਪਲ ਆਰ ਕਾਲਿੰਗ ਯੂ ਐਸ ਗੁਰੂ, ਐਂਡ ਵਾਟ ਇਜ਼ ਯੋਰ ਕਾਸਟ, ਐਂਡ ਹੀਅਰਿੰਗ ਦੈਟ ਕੁਐਸਚਨ ਮਾਸਟਰ ਸਾਵਣ ਸਿੰਘ ਵਾਸ ਵੈਰੀ ਮਚ ਪਲੀਸਡ, ਬਿਕੋਸ ਨੋ ਬਡੀ ਹੈਡ ਆਸਕ ਇਨ ਸਚ ਕੁਐਸਚਨ, ਐਂਡ ਇਨ ਦੈਟ ਗੈਦਰਿੰਗ ਬਿਕੋਸ ਦ ਮੈਜੋਰਿਟੀ ਆਫ ਦ ਪੀਪਲ ਵੈਰ ਸਿੱਖ ਹੂ ਵੈਰ ਆਲਵੇਜ਼ ਅਪੋਜ਼ਿੰਗ ਹਿਮ, ਦੈਟਸ ਵਾਈ ਹੀ ਵਾਸ ਵੈਰੀ ਹੈਪੀ ਟੂ ਰਿਪਲਾਈ ਟੂ ਦਿਸ ਕੁਐਸਚਨ, ਐਂਡ ਦੈਨ ਹੀ ਰਿਪਲਾਈਡ ਦੈਟ ਮਾਈ ਗੋਡ ਇਜ਼ ਗੁਰਬਾਣੀ, ਬਟ ਦ ਗੁਰਬਾਣੀ ਵਿਚ ਯੂ ਆਰ ਫੀਡਿੰਗ that is giving the knowledge of some other gurbani also, and that gurbani is the creator of all this world, and with its support the khand brahman and all this world is sustained. And he replied the other question that my caste is the caste of the god, if that god is hindu I am hindu, if that god is muslim I am hindu, if that god is christian I am christian, whatever god has the caste I am also of the caste of god. And he replied the third question that why people are calling him as guru, he said that you can ask the people that why they are calling me guru, but I am always understanding myself as the servant of all these people and I am the das of all these people.
Kala dil acha hove ਤਾਂ ਦਿਲ ਯਾਰ ਪਛਾਣੇ ਹੋ, ਇਹ ਦਿਲ ਯਾਰ ਦੇ ਪਿੱਛੋਵੇ ਮਤਾਂ ਯਾਰ ਪੀ ਕਦੇ ਪਛਾਣੇ ਹੋ।
ਹਜ਼ਰਤ ਬਾਹੂ ਕਹਿੰਦਾ ਕਿ ਜਦ ਨਾਮ ਲੈ ਲਿਆ ਜੋ ਕੁਛ ਪਹਿਲਾਂ ਅਸੀਂ ਕਰਦੇ ਹਾਂ ਪੂਜਾ ਪਾਠ ਸਭ ਕੁਛ ਨੂੰ ਠੱਪ ਕੇ ਰੱਖਦੇ ਹੋ, ਜੋ ਰਸਤਾ ਗੁਰੂ ਬਤਾਉਂਦਾ ਉਸ ਦੇ ਉੱਤੇ ਚੱਲੋ, ਸੁੱਤੇ ਹੈ ਜਾਗਦੇ ਹੈ ਬੈਠੇ ਹੈ ਗੁਰੂ ਹੀ ਗੁਰੂ ਕਰਦੇ ਰਹੀਏ, ਤੋ ਉਹ ਕਹਿਣ ਲੱਗੇ ਜਦ ਅਸੀਂ ਗੁਰੂ ਗੁਰੂ ਕਰਾਂਗੇ ਤਾਂ ਗੁਰੂ ਵੀ ਸਾਨੂੰ ਪਛਾਣ ਲਏਗਾ ਕਿ ਮੈਨੂੰ ਯਾਦ ਕਰਦਾ ਹੈ, ਔਰ ਉਹ ਵੀ ਸਾਡੀ ਪਛਾਣ ਕਰੇਗਾ ਔਰ ਸਾਨੂੰ ਆਪਣੇ ਨਾਲ ਮਿਲਾਏਗਾ।
Now Hazrat Bhav says that when we get initiation from such a master, after that what we should do? We should always go on remembering him. Because if we will keep his constant remembrance, what master will do? Master will also easily recognize us, because when we will always remember him, he will also recognize us, because our remembrance will make him aware that we are remembering him. And he said that what master will give you in that, because when you will remember him, he will recognize you, and after that, whatever you will ask for, master will give you that.
ए दिल यार दे पीछे होवे मत यार पी कदे पछाने हो बाहु सयाल में छोड़ा मसीतान थे याद लगे ने दिल टिकाने हो
हाँ हजरत बाहू कहने लग गया कि जब साडा दिल टिकाने क्या साडी जब आत्मा मन दा साथ छड़ के अपने घर पहुंच जांदी है तो उस वेले चाहे कोई मंदिर दा पुजारी है चाहे मसीह दा मुल्ला है ओनू ओ गुड़ियां वाली खेड मालूम हुंदी है और फिर वह सह आलम छोड़ मसीता नठे और जब लगे दिल टिकाने हो जब दिल टिकाने लग गया सानू पता लग गया कि असलियत यह है फिर वह गुड़िया की खेड असी मंदरा मसीता वाली छड़ जाने
Now Hazrat Bhav says that when our within is still, that means when our soul has gone and united with the oversoul, after that, whether we are the priest of the temples or whether we are the qazis or the mullahs of the mosque, we will understand all the activities, all the things which we were doing in our churches or temples or mosques, just like the play with the toys. And as you know that the kids will play with the girl will play with the toys only up to that time until she is married, and after that she will never play with the toys. In the same way, when we unite ourselves with that oversoul, we also understand all these outward activities, outward practices as the play of that toy.
ਬੁੱਲੇ ਸ਼ਾਹ ਦੀ ਹਿਸਟਰੀ ਦੇ ਵਿੱਚ ਆਉਂਦਾ ਹੈ ਪਹਿਲਾਂ ਉਹਦਾ ਪਿਤਾ ਲਾਹੌਰ ਦੀ ਮਸੀਤ ਦਾ ਕਾਜੀ ਸੀ ਫਿਰ ਉਹ ਖੁਦ 40 ਸਾਲ ਉਹ ਖੁਦ ਕਾਜੀ ਮਸੀਤ ਦਾ ਰਿਹਾ ਔਰ ਜਦ ਉਹ ਰੋਜ਼ ਨਮਾਜ਼ਾਂ ਰੋਜ਼ੇ ਸਭ ਕੁਛ ਕਰਦਾ ਹੁੰਦਾ ਸੀਗਾ ਕਿਸੇ ਸਤਸੰਗੀ ਨੇ ਅੱਛਾ ਦੇ ਨਾਲ ਉਹਦਾ ਮਿਲਾਪ ਹੋਇਆ ਉਹ ਕਹਿਣ ਲੱਗਾ ਮੀਆਂ ਕਿਉਂ ਰੋਜ਼ ਸੰਘ ਅੜਾਉਂਦਾ ਹੈ ਕੋਈ ਖੁਦਾ ਬਹਿਰਾ ਕੋਈ ਬੋਲਾ ਤਾਂ ਨਹੀਂ ਗਾ ਜਾਂ ਤੂੰ ਨੇ ਅੱਛਾ ਦੇ ਕੋਲ ਤੇਰੇ ਕੰਨ ਖੋਲੇ ਹੋ
ਇਟ ਕਮਸ ਇਨ ਦ ਹਿਸਟਰੀ ਆਫ ਬੁੱਲੇ ਸ਼ਾਹ ਦੈਟ ਹਿਸ ਫਾਦਰ ਵਾਸ ਆਲਸੋ ਅ ਕਾਜ਼ੀ ਆਫ ਮੋਸਟ ਐਂਡ ਹੀ ਹਿਮਸੈਲਫ preached in the mosque for 40 years. And daily he was doing all the practices which the Muslim people do, offering the prayers and shouting aloud and rising people in the God's name. But once when he met one satsangi of Inayat Shah, he told him that, "Oh gentleman, why you are shouting so loud? God is not dumb. He can hear whatever you have in your heart. Why you are calling and why you are shouting so loud? Go to Inayat Shah so that he can broke the seals of your ear and you can listen to the God which is calling you from within."
ਔਰ ਜਿਸ ਟਾਈਮ ਦੇ ਉੱਤੇ ਅਨੈਤ ਸ਼ਾਹ ਦੇ ਪਾਸ ਗਿਆ ਉਹਨੇ ਦੱਸਿਆ ਕਿ ਮੈਂ ਇਹ ਕਰਤੱਵ ਕਰਦਾ ਹੁੰਦਾ ਮੈਂ ਮਸੀਤ ਦਾ ਕਾਜੀ ਹੈ ਮੈਂ ਮਸੀਤ ਨਹੀਂ ਛੱਡ ਸਕਦਾ ਗਾ ਔਰ ਰੋਜ਼ੇ ਨਮਾਜ਼ਾਂ ਰੱਖੂੰਗਾ ਅਨੈਤ ਸ਼ਾਹ ਕਹਿਣ ਲੱਗਿਆ ਬਈ ਦੇਖ ਮੈਂ ਤੈਨੂੰ ਨਹੀਂ ਕਹਿੰਦਾ ਤੂੰ ਮਸੀਤ ਛੱਡ ਮੈਂ ਤੈਨੂੰ ਕਲਮਾ ਦੱਸਦਾ ਅੰਦਰ ਜਾਣ ਦਾ ਰਸਤਾ ਦੱਸਦਾ ਹੈ ਅਗਰ ਤੈਨੂੰ ਉਹ ਠੀਕ ਲੱਗਿਆ ਤਾਂ ਤੂੰ ਦੇਖ ਲਈ ਇਹ ਜਿਵੇਂ ਤੇਰੀ ਸਮਝ ਦੇ ਵਿੱਚ ਆਇਆ ਤੂੰ ਕਰ ਲਈ
ਐਂਡ ਵੈਨ ਹੀ ਵੈਂਟ ਟੂ ਅਨੈਤ ਸ਼ਾਹ ਹੀ ਟੋਲਡ ਹਿਮ ਦੈਟ ਹੀ ਇਜ਼ ਦੀ ਪ੍ਰੀਸਟ ਆਫ ਦਾ ਮਾਸਕ and he cannot leave that business, he cannot leave that profession. And he told him that I will continue my practices, I will offer the prayers and I will keep the fast because I am the Qazi. So Inayat Shah replied that I am not telling you to give up any of your practices, but I am giving you the kalma, that is initiation, and after that if you find this thing better than the other thing, you can take this, otherwise you can do the things which you were doing before.
ਜਦੋਂ ਅਨੈਤ ਸ਼ਾਹ ਨੇ ਉਸ ਕਲਮੇ ਦੇ ਨਾਲ ਜੋੜ ਕੇ ਤਵੱਜੋ ਦਿੱਤੀ ਅਸਲੀਅਤ ਦਾ ਪਤਾ ਲੱਗਿਆ ਔਰ ਬੁੱਲਾ ਕਿਉਂ ਮਸੀਤ ਦੇ ਵਿੱਚ ਜਾਂਦਾ ਹੈ ਅਨੈਤ ਸ਼ਾਹ ਉਹਨੂੰ ਪੁੱਛਣ ਲੱਗਿਆ ਆਏ ਨੂੰ ਅਗਲੇ ਦਿਨ ਕਿਉਂ ਬਈ ਮਸੀਤੇ ਜਾਇਆ ਆ ਤਾਂ ਬੁੱਲਾ ਕਹਿਣ ਲੱਗਿਆ ਕਿ ਨਮਾਜ਼ ਪੜ੍ਹਾਂ ਕੇ ਤੈਂ ਵੱਲ ਦੇਖਾਂ ਮੈਨੂੰ ਕਾਹਵਾ ਭੁੱਲ ਗਈ ਹੋਈ ਹੁਣ ਤੂੰ ਇਉਂ ਦੱਸ ਕੇ ਮੈਂ ਤਾਂ ਮਸੀਤ ਨੂੰ ਭੁੱਲ ਹੀ ਗਿਆ ਮੈਂ ਨਮਾਜ਼ ਪੜ੍ਹਾਂ ਕੇ ਤੇਰੇ ਵੱਲ ਦੇਖਾਂ ਹੁਣ ਤਾਂ ਮੇਰਾ ਜੀ ਕਰਦਾ ਕਿ ਤੈਨੂੰ ਕਦੇ ਵੀ ਅੱਖਾਂ ਤੋਂ ਪਾਸੇ ਨਾ ਕਰਾਂ
ਸੋ ਵੈਨ ਅਨੈਤ ਸ਼ਾਹ ਕਨੈਕਟਡ ਬੁੱਲੇ ਸ਼ਾਹ ਵਿਦ ਦ ਕਲਮਾ ਐਂਡ ਵੈਨ ਹੀ ਗੇਵ ਇਟ ਅਟੈਂਸ਼ਨ ਐਂਡ ਵੈਨ ਬੁੱਲੇ ਸ਼ਾਹ ਰਿਅਲਾਈਜ਼ਡ ਦ ਟਰੁੱਥ After that, on the other day, when Bulleh Shah again came to Inayat Shah, Inayat Shah asked him, that Bulleh Shah, have you been to the mosque today and have you offered the prayers there? So Bulleh Shah replied that, what can I do now? If I am offering the prayers, I cannot look at you. Now what can I do? What should I do? Either to do, whether I should offer the prayers or whether I should look at you. When I saw you inside after that, I have forgotten all the Kaaba, that is the holy place of the Muslims, and I have forgotten all the mosques because I always want to look at you.
जब काफी मुलाम वगैरह हो और पढ़े लिखे आके बुल्ले नु समझाउन लगे कि तू बड़ा समझदार सीगा और फलानी किताब चे लिखया है कोई मसीह दा काजी बनना कोई गुनाह नहीं गा, पर बुल्ले शाह ने को जवाब दिता, बस बस किताबा नु ठप मुला सन इश्क दी गल सुना कोई पता, बस किताबा नु ठप दियो कोई इश्क दी प्यार दी गल सुनाओ.
And looking at his condition, when other people, the mullahs and the other priests of the other mosque came to Bulleh Shah, trying to explain to him that why he has left, that he should not leave his profession, he should again go and join the mosque. And they were giving the quotations from the books, that in that book it is written that to be a qazi is a very good thing and it is not a very bad thing. So Bulleh Shah told them that you stop that business of books now. Now you tell me anything of the love of God. I don't want to listen to any of the quotations of the books.
ਮੁਸਲਮਾਨਾਂ ਦੇ ਅੰਦਰ ਚਾਰ ਕਿਤਾਬਾਂ ਦੀ ਬੜੀ ਇੱਜ਼ਤ ਹੈ. ਬੁੱਲੇ ਸ਼ਾਹ ਨੇ ਕੀ ਕੀਤਾ, ਚੌਂਕੀ ਦੇ ਥੱਲੇ ਚੌਹਾਂ ਪਾਵਿਆਂ ਦੇ ਚਾਰੇ ਕਿਤਾਬਾਂ ਰੱਖ ਲਈਆਂ ਔਰ ਆਪ ਉੱਪਰ ਬੈਠ ਗਿਆ. ਜਦ ਕਾਜੀ ਲੋਕਾਂ ਨੂੰ ਪਤਾ ਲੱਗਿਆ ਕਿ ਬੁੱਲੇ ਨੇ ਇਸ ਤਰ੍ਹਾਂ ਕੀਤਾ, ਕਿਤਾਬਾਂ ਨੂੰ ਰੱਖ ਕੇ ਉੱਪਰ ਬੈਠ ਗਿਆ ਆਪ ਚੌਂਕੀ ਦੇ, ਔਰ ਉਹ ਆਏ ਫਤਵਾ ਦੇਣ ਵਾਸਤੇ, ਔਰ ਬੁੱਲੇ ਸ਼ਾਹ ਨੇ ਕਿਹਾ ਵੀ ਕੰਮ ਤਾਂ ਬੜਾ ਖਰਾਬ ਹੋਇਆ ਕਿਉਂਕਿ ਇਹ ਲੋਕ ਤਾਂ ਸ਼ਰ੍ਹਾਂ ਦੇ ਕਾਇਲ ਹੈ. ਉਹਨਾਂ ਨੂੰ ਕਹਿਣ ਲੱਗਿਆ ਬਈ ਇੱਕ ਸਵਾਲ ਦਾ ਜਵਾਬ ਦਿਓ, ਬਾਅਦ ਮੇ ਜੋ ਮਰਜ਼ੀ ਤੁਹਾਡੀ ਤੁਸੀਂ ਕਰ ਲਿਓ. ਉਹ ਕਹਿਣ ਲੱਗੇ ਕਰ ਸਵਾਲ. ਉਹ ਕਹਿਣ ਲੱਗਿਆ ਜਿਹੜਾ 40 ਸਾਲ ਕਿਸੇ ਨੂੰ ਲਾਰਾ ਲਾਉਂਦਾ ਰਹੇ, ਅੱਜ ਦਿਨਾ ਕੱਲ ਦਿਨਾ ਔਰ ਘਰ ਤੋਂ ਜਾ ਕੇ ਹੋਰ ਪੂਰਾ ਹੋਵੇ, ਉਹਨੂੰ ਕੀ ਸਜ਼ਾ ਚਾਹੀਦੀ ਹੈ? ਉਹ ਕਹਿਣ ਲੱਗਿਆ ਕਿ ਉਹ ਕਾਜੀ ਬੋਲਦੇ ਆ, ਕਹਿਣ ਲੱਗੇ ਕਿ ਉਹਨੂੰ ਅੱਗ ਦੇ ਵਿੱਚ ਜਿੰਦੇ ਨੂੰ ਸਾੜ ਦੇਣਾ ਚਾਹੀਦਾ ਜਿਹੜਾ 40 ਸਾਲ ਲਾਰਾ ਲਾਉਂਦਾ ਰਹੇ, ਦੇਵੇ ਕੁਛ ਨਾ ਔਰ ਕਰਕੇ ਤੋਂ ਹੋਰ ਹੋਵੇ. ਉਹ ਕਹਿਣ ਲੱਗਾ ਫਿਰ ਇਹਨਾਂ ਕਿਤਾਬਾਂ ਦੀ ਇਹੀ ਗਲਤੀ ਹੈ, ਮੈਂ 40 ਸਾਲ ਇਹਨਾਂ ਨੂੰ ਧੂਫ ਦਿਖਾਉਂਦਾ ਰਿਹਾ ਔਰ ਕੰਮ ਮੇਰਾ ਅਨੈਤ ਛੱਤ ਜਾ ਕੇ ਪੂਰਾ ਹੋਇਆ. ਸਭ ਲਾਜਵਾਬ ਹੋ ਕੇ ਤੁਰ ਗਏ.
ਐਂਡ ਇਨ ਦਾ ਮੁਸਲਿਮ ਦੇਰ ਆਰ 4 ਵੋਲਿਊਮਸ ਆਫ ਦੀ ਹੋਲੀ ਬੁੱਕ, ਐਂਡ ਆਫਟਰ ਗੈਟਿੰਗ ਇਨੀਸ਼ੀਏਸ਼ਨ ਐਂਡ ਰਿਅਲਾਈਜ਼ਿੰਗ ਦ ਟਰੂਥ ਫਰਮ ਇਨਾਇਤ ਸ਼ਾਹ, Bulleh Shah placed all that 4 books under his platform, one each under the leg of his platform. And when the other great religious people came to him, because when they knew that Bulleh Shah has insulted that holy book in such a way, they came to give him punishment. So when he came there, Bulleh Shah told him that, let me ask you one question, and after that you can do whatever you want to do, you can do whatever you want with me. And he asked him the question that, you tell me one thing, that a person or a thing, one who has told the people for the 40 years that I will give you this thing or you can get this thing, but in fact he has never given them anything, and that person get the same thing from somebody else, what that person should give punishment to the other thing or the other person? So they replied that they should burn him alive in the fire. So he said that, I am also doing the same thing. I am burning this book alive in the fire, because for the last 40 years this book has misled me. It never gave me anything what it is talking about, but when I went to Inayat Shah, he gave me the thing what he was teaching and whatever it is written in the book. So that's why I am not insulting the book, but I am burning that thing which didn't give me anything, but only talk about that thing for the last 40 years.
ਬੁੱਲੇ ਸ਼ਾਹ ਦਾ ਜੋ ਗੁਰੂ ਸੀ, ਮੁਰਸ਼ਿਦ ਸੀਗਾ, ਉਹ ਇੱਕ ਛੋਟੀ ਜਾਤੀ ਅਰਾਈਨ ਸੀਗਾ ਔਰ ਮੁਸਲਮਾਨਾਂ ਦੇ ਅੰਦਰ ਅਰਾਈਨ ਕੌਮ ਨੂੰ ਬੜੀ ਛੋਟੀ ਸਮਝਦੇ ਹੈ. ਬੁੱਲੇ ਸ਼ਾਹ ਸਜਿਦ ਸੀ ਕੌਮ ਦਾ ਔਰ ਮੁਸਲਮਾਨਾਂ ਦੇ ਅੰਦਰ ਸਜਿਦ ਨੂੰ ਬਹੁਤ ਉੱਚਾ ਸਮਝਦੇ, ਲੋਕ ਪੂਜਦੇ ਹੁੰਦੇ ਹੈ. ਹੁਣ ਇੱਕ ਸਜਿਦ ਜਾਤੀ ਦਾ ਉਸ ਵਕਤ ਦੇ ਵਿੱਚ ਇੱਕ ਛੋਟੀ ਜਾਤੀ ਨੂੰ ਜਾ ਕੇ ਗੁਰੂ ਧਾਰਨ ਕਰਨਾ, ਦੁਨੀਆਂ ਨੇ ਬੜੀ ਨਿੰਦਿਆ ਕੀਤੀ. ਬੁੱਲੇ ਨੇ ਕਿਹਾ ਕਿ ਲੋਕ ਪਿੱਛਾ ਨਹੀਂ ਛੱਡਦੇਗੇ, ਇਹ ਤਾਂ ਬੜੀ ਬੁਰੀ ਗੱਲ ਹੈ. ਦੁਨੀਆਂ ਦੀ ਜਿਹੜੀ ਮਾਨ ਵਡਿਆਈ ਹੈ, ਇਹੀ ਮਾਲਕ ਦੇ ਔਰ ਸਾਡੇ ਦਰਮਿਆਨ ਰੁਕਾਵਟ ਹੈ. ਬੁੱਲੇ ਨੇ ਕੀ ਕੀਤਾ, ਖੋਤੀਆਂ ਲੈ ਲਈਆਂ ਕਿ ਜਿਹਨੇ ਨਹੀਂ ਨਿੰਦਿਆ ਕਰਨੀ ਉਹ ਵੀ ਕਰ ਲਵੇ, ਕਿਉਂਕਿ ਸਜਦਾ ਦਾ ਲੜਕਾ ਹੋ ਕੇ ਲੋਕਾਂ ਨੇ ਜਾ ਕੇ ਦੱਸਿਆ ਬੁੱਲੇ ਦੇ ਪਿਤਾ ਨੂੰ ਕਿ ਉਹ ਦੇਖੋ ਤੁਹਾਡਾ ਸਜਦਾ ਦਾ ਨਾਂ ਉੱਚਾ ਕਰਦਾ, ਉਹ ਖੋਤੀਆਂ ਲਈ ਫਿਰਦਾ ਹੈ.
ਬਿਕੋਜ਼ ਬੁੱਲੇ ਸ਼ਾਹ ਵਾਸ ਸੈਯਦ ਐਂਡ ਦੈਟ ਇਜ਼ ਦੀ ਹਾਈ ਕਾਸਟ ਇਨ ਦ ਮੁਸਲਿਮ, ਐਂਡ ਪੀਪਲ ਵਰਸ਼ਿਪ ਦੈਟ ਕਾਸਟ ਬਿਕੋਜ਼ ਦੈਟ ਇਜ਼ ਵੈਰੀ ਹਾਈ ਕਾਸਟ, ਐਂਡ ਹਿਸ ਮਾਸਟਰ ਇਨਾਇਤ ਸ਼ਾਹ ਵਾਸ ਆਫ ਲੋ ਕਾਸਟ ਦੈਟ ਇਜ਼ ਅਰਾਈ ਕਾਸਟ, ਐਂਡ ਪੀਪਲ ਆਰ ਨੋਟ ਬਿਲੀਵਿੰਗ ਦੈਟ people are not believing the people of that caste as a good one. So in that time, when the people were much believing in the caste high and low, when a person from Sayyid caste went to a master of Arai, people were criticizing Bulle Shah because he was of very great family, and people started blaming his family and criticizing him. So after that, Bulle Shah wanted them to criticize him more. So he bought some asses, and which is understood as a very bad business. And when he did the business of the asses, the people again started criticizing him more.
ਇਸੇ ਤਰ੍ਹਾਂ ਕੋਈ ਗਰੀਬ ਆਦਮੀ ਸੀ, ਉਸਦੀ ਔਰਤ ਨੂੰ ਕੋਈ ਨਵਾਬ ਤਕੜਾ ਆਦਮੀ ਲੈ ਗਿਆ ਚੁੱਕ ਕੇ। ਉਸਨੇ ਹਰ ਕਿਸਮ ਦਾ ਯਤਨ ਕੀਤਾ, ਲੇਕਿਨ ਉਹ ਔਰਤ ਉਸਨੂੰ ਨਾ ਮਿਲੀ। ਕਿਸੇ ਨੇ ਦੱਸਿਆ ਕਿ ਬੁੱਲੇ ਸ਼ਾਹ ਬੜਾ ਕਮਾਈ ਵਾਲਾ ਹੈ, ਉਹ ਤੇਰੀ ਮਦਦ ਕਰ ਸਕਦਾ ਹੈ। ਉਹ ਬੁੱਲੇ ਸ਼ਾਹ ਦੇ ਪਾਸ ਆਇਆ। ਬੁੱਲੇ ਸ਼ਾਹ ਕਹਿਣ ਲੱਗਿਆ, ਬਾਈ ਦੇਖ ਕਿਤੇ ਖੁਸਰੇ ਤਾਂ ਨਹੀਂ ਨੱਚਦੇ ਗੇ? ਉਹਨੇ ਸ਼ਹਿਰ ਦੇ ਵਿੱਚ ਦੱਸਿਆ ਖੁਸਰੇ ਹੀ ਜਿਹੜੇ ਲੋਕ ਨੱਚ ਰਹੇ ਸੀਗੇ, ਔਰ ਬੁੱਲਾ ਜਾ ਕੇ ਉਹਨਾਂ ਦੇ ਵਿੱਚ ਨੱਚਣ ਲੱਗ ਪਿਆ। ਜਦ ਵੱਜਦਾ ਆਇਆ, ਉਹਨੂੰ ਕਹਿਣ ਲੱਗਿਆ ਬਈ ਉਹ ਕਿਹੜੇ ਮਹੱਲੇ 'ਚ ਰਹਿੰਦਾ ਹੈ? ਉਹ ਕਹਿਣ ਲੱਗਿਆ ਕਿ ਅੰਬਾਂ ਵਾਲੀ ਤਾਂ ਗਲੀ ਹੈ ਔਰ ਖੱਜੀ ਵਾਲਾ ਬਾਗ ਹੈ। ਬੁੱਲੇ ਨੇ ਜਿਉਂ ਭਰ ਕੇ ਤਵੱਜੋ ਸਦ ਲਾਈ, ਕਹਿਣ ਲੱਗਿਆ ਅੰਬਾਂ ਵਾਲੀ ਗਲੀ ਸੁਣੀ ਦੀ, ਖੱਜੀ ਵਾਲਾ ਬਾਗ, ਖੋਤੀਆਂ ਵਾਲਾ ਸਾਧ ਬੁਲਾਵੇ, ਸੁੱਤੀ ਹੈ ਤਾਂ ਜਾਗ ਚੀਣਾ, ਇੰਝ ਛੜੀ ਦਾ ਯਾਰ। ਜਿਸ ਵੇਲੇ ਉਸਨੇ ਇਹ ਸਦ ਲਾਈ ਔਰ ਤਵੱਜੋ ਦਿੱਤੀ, ਔਰਤ ਜਿਹੜੀ ਸੀ ਇੰਤਹਾ ਖਿੱਚੀ ਤੁਰੀ ਆਈ, ਉਹਨੂੰ ਕਹਿਣ ਲੱਗਾ ਲੈ ਵੀ ਸ਼ਖਸ਼ਾ ਤੂੰ ਲੈ ਜਾ।
And when he was dealing with the asses, you know, asses, female donkeys. And when he was dealing with that business, people were criticizing him. And still he wanted to do any one thing more so that people can have more chance to criticize him, because he was enjoying the criticism of the people. So one man came there, and whose wife was kidnapped by some nawab, that is a very rich man. And he was very unhappy because his wife was kidnapped. So somebody told him that Bulle Shah is very perfect Mahatma, maybe he could help you in this situation. So he went there and he requested him to help him to get his wife again. So Bulle Shah told him that you go in the village and see that are any people singing there. And there are some people, they are neither man nor woman, means they are in between, and they are doing the business of singing in the village. So at that time they were doing that singing. So Bulle Shah also went there and he joined with them. And so people get one more chance to criticize him, and they started doing their thing. So after that, Bulle Shah asked that man that where that rich man is living who has kidnapped your wife. So he replied that that street is called Mango Street. Khaji kya tha? Khaji?
Koi apna drakti.
That street is called as the Mango Street. And one special type of tree,
khajur.
That street is called Mango Street, and the trees of dates are growing there. And in that street, that rich man is living, and he has kidnapped my wife. So giving the attention, Bulle Shah sang this hymn, that street is called Mango Street, and the trees of dates are growing there. And the Mahatma and the Sadhu with the donkeys is calling you if you are sleeping, you awake, and brothers, in this way the thing is achieved. And when he sang this hymn, that lady came out because she was pulled by the attention of Bulle Shah. And after that, Bulle Shah gave that woman to that man, and in that way people again got one more chance to criticize him, because now he was dealing with the business of releasing people's wife, people's woman, and in that way again people started doing that thing.
ਔਰ ਲੋਕਾਂ ਨੇ ਜਾ ਕੇ ਬੁੱਲੇ ਦੇ ਪਿਤਾ ਨੂੰ ਦੱਸਿਆ ਕਿ ਦੇਖ ਪਹਿਲਾਂ ਤਾਂ ਖੋਤੀਆਂ ਚਾਰਦਾ ਸੀਗਾ, ਤੇਰਾ ਨਾਂ ਕਿੰਨਾ ਥੱਲੇ ਲਿਆਂਦਾ, ਔਰ ਹੁਣ ਖੁਸਰਿਆਂ ਦੇ ਨਾਲ ਨੱਚਦਾ ਫਿਰਦਾ ਹੈ। ਬੁੱਲੇ ਦੇ ਪਿਤਾ ਨੂੰ ਬੜਾ ਦੁੱਖ ਆਇਆ, ਔਰ ਉਹ ਬਜ਼ੁਰਗ ਸੀਗਾ, ਹੱਥ ਦੇ ਵਿੱਚ ਲੰਮੀ ਸਾਰੀ ਮਾਲਾ 108 ਮਣਕਿਆਂ ਦੀ ਫੜੀ ਹੋਈ ਸੀਗੀ, ਸਾਰੀ ਜ਼ਿੰਦਗੀ ਮਾਲਾ ਫੇਰਦਾ ਰਿਹਾ ਸੀਗਾ। ਔਰ ਉਹ ਬੁੱਲੇ ਦੀ ਤਰਫ ਜਾਂਦਾ ਹੈ ਸੋਟੀ ਦੇ ਸਹਾਰੇ, ਔਰ ਬੁੱਲੇ ਨੇ ਸੋਚਿਆ ਦਿਲ ਦੇ ਵਿੱਚ ਵਿਆਹ ਆਈ ਕਿ ਹੋਰ ਤਾਂ ਜੋ ਕੁਛ ਹੋਇਆ ਸੋ ਹੋਇਆ, ਅੱਜ ਜਿਹੜਾ ਬਾਬਾ ਹੈ ਇਹ ਵੀ ਰੰਗਿਆ ਜਾਵੇ ਤਾਂ ਚੰਗੀ ਗੱਲ ਹੈ। ਬੁੱਲੇ ਨੇ ਜਦੋਂ ਆਇਆ, ਬੁੱਲੇ ਨੇ ਭਰ ਕੇ ਤਵੱਜੋ ਸ਼ਬਦ ਬੋਲਿਆ ਕਿ ਲੋਕਾਂ ਦੇ ਹੱਥ ਮਾਲੀਆਂ, ਬਾਬੇ ਦੇ ਹੱਥ ਮਾਲ, ਸਾਰੀ ਉਮਰ ਜੇ ਪੈਂਦਿਆਂ ਖੁੱਤ ਨਾ ਸਖਾ, ਬਾਲ ਕੀਣਾ ਇੰਝ ਛੜੀ ਦਾ ਯਾਰ।
ਐਂਡ ਆਫਟਰ ਦੈਟ ਵੈਨ ਪੀਪਲ ਵਰ ਕ੍ਰਿਟੀਸਾਈਜ਼ਿੰਗ ਹਿਮ, the people went to his father, who was very old at that time, and all his life, because he was also Qazi, so he was also moving the rosaries, and his rosary was of 108 beads. So when people told him that in the beginning your son was doing the business of Ajaz, and after that he started joining the people who were dancing in the streets, and in the last he is dealing with the business of raising people's women. So his father became very much displeased, and he thought that now I should go and give some bidding to Kulesha. So he carried a big stick, and because he was old, he was slowly, he was walking very slowly. So at last he came to Bulesha, and looking at his father, Bulesha felt very gracious on him, and he thought that whatever people has done, let them do, because that is their work to do. But now when my father has come here, I should not let this Baba, means I should not let my father go back without dying in the color of Naam. And giving the attention, he sang one another hymn, that people are carrying the small rosaries, but my Baba is carrying very big rosary, and he has moved this for all of his life, but still he has not gone even 1 inch inside. So brothers, this thing is achieved in this way. And after that he gave his attention, and Baba also started dancing, because he was also colored in the color of Naam.
और जेड़ा बाबा काल रूप हो के आया सीगा, जब बुले ने तवज्जो दी वही दयाल रूप हो गया, और बाबा भी लोक लाज ला के नचन लग पे उथे। वो कहन लगे, पुत्र जिन्हां दे रंग रंगीले, जिन्हां दे पुत्र रंगे है, पुत्र जिन्हां दे रंग रंगीले मापे लेंदे तार चीना, इंज छिड़ी दा यार। हुण लाहौर दे काजी दोने मालक दे नां दे उत्ते नच रहे है।
Dancing in the street of Lahore, singing the hymns, and his father also sang one hymn, saying that those whose children are dyed in the color, they are dyeing their fathers also in the same color, and in this way God is realized or God is achieved. And both the qazis of the mosque of Lahore were dancing in the streets of Lahore, throwing away all the name and fame and throwing away all the worldly shame of this world. And both of them were happy because they had known the love of God.
Sai Bahu Sai Alam Chhoda Masitanate Jad Lagge Ne Dil Tikane Ho.
Is waste Hazrat Bahu kehne lagya ke eh ta do kaaji si, oh kehnda sainkde kaaji masitan nu chhad ke bhaj gaye.
Here there were only two qazis who were dancing in the love of God. But after realizing the truth, many qazis and many priests and many monks have turned away from their religious places, and they have gone and united with the God.
ਔਰ ਬੁੱਲੇ ਸ਼ਾਹ ਕਹਿੰਦਾ ਜਦ ਦਾ ਸਬਕ ਇਸ਼ਕ ਦਾ ਪੜਿਆ ਮਸਜਿਦ ਕੋਲੋਂ ਜਿਉੜਾ ਡਰਿਆ ਉਹਦਾ ਜਿੱਦੇ ਮੈਂ ਇਸ਼ਕ ਦਾ ਸਬਕ ਉਨੈਦ ਸ਼ਾਹ ਤੋਂ ਪੜਿਆ ਮਸੀਤ ਤੋਂ ਮੈਨੂੰ ਡਰ ਲੱਗਣ ਲੱਗ ਗਿਆ
ਸੋ ਬੁੱਲੇ ਸ਼ਾਹ In one of his writings, Bulesha said that when I learned the lesson of love, after that my soul was fearing in going towards the mosque.